ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਕੀ ਸ਼ਰਨੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦ, ਦੁਖ ਗਇਆ ਹਰ ਗਾਈਐ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾ ਕੀ ਸ਼ਰਨੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦ, ਦੁਖ ਗਇਆ ਹਰ ਗਾਈਐ। ਹਰ ਰਸ ਪੀਵਹੁ ਭਾਈ, ਨਾਮ ਜਪਹੁ ਨਾਮੋ ਆਰਾਧਹੁ, ਗੁਰ ਪੂਰੇ ਕੀ ਸ਼ਰਨਾਈ। ਰਹਾਉ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ, ਸੋਈ ਪੂਰਨ ਭਾਈ। ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ। ਤਿਸੈ ਪ੍ਰਾਪਤ ਜਿਸ ਧੁਰ ਲਿਖਿਆ, ਸੋਈ ਪੂਰਨ ਭਾਈ। ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਕੋਟ ਬ੍ਰਹਮੰਡਾ ਦੇ ਮਾਲਕ ਜਾਗਦੀ ਜੋਤ, ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ ਜਗਤ ਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਜੀ ਦਰਬਾਰ ਸਾਹਿਬ ਤੋਂ ਪਾਵਨ ਮੁਖਵਾਕ ਜੋ ਆਪ ਜੀ ਨੇ ਹੁਣੇ ਹੁਣੇ ਗ੍ਰੰਥੀ ਸਿੰਘ ਪਾਸੋਂ ਸਰਵਣ ਕੀਤਾ ਹੈ, ਇਸ ਦੀ ਵਿਚਾਰ ਪ੍ਰਾਰੰਭ ਕਰੀਏ। ਪੰਚਮ ਪਿਤਾ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਧਰਤੀ ਨੂੰ ਧੀਰਜ ਬਖਸ਼ਣਹਾਰ, ਧਰਨ ਗਗਨ ਨਵਖੰਡ ਮਹਿ, ਜੋਤ ਸਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਜਿਨ੍ਹਾਂ ਬਾਬਤ ਭੱਟ ਸਾਹਿਬਾਨ ਆਖਦੇ ਨੇ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਸੰਸਾਰ ਦੇ ਵਿੱਚ ਪ੍ਰਗਟ ਹੁੰਦਿਆਂ ਸਾਰ ਹੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬ੍ਰਹਮ ਨੂੰ ਪਛਾਣ ਲਿਆ, ਸਿਆਣ ਲਿਆ, ਹਿਰਦੇ ਦੇ ਵਿੱਚ ਹੀ ਪਰਮੇਸ਼ਰ ਦਾ ਗਿਆਨ ਸੰਸਾਰ ਦੇ ਵਿੱਚ ਆਉਂਦਿਆਂ ਸਾਰ ਹੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵਿੱਚ ਪ੍ਰਗਟ ਹੋਇਆ ਹੈ। ਸੋਰਠ ਰਾਗਣੀ ਦੇ ਵਿੱਚ ਪੰਚਮ ਪਿਤਾ ਸ਼ਹੀਦਾਂ ਦੇ ਸਿਰਤਾਜ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਾਵਨ ਮੁਖਵਾਕ ਬਖਸ਼ਿਸ਼ ਕਰ ਰਹੇ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸ਼ਰਨੀ ਪਾਈਐ
ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਆਖਦੇ ਨੇ ਕਿ ਜੀਵ ਨੂੰ ਕਿਸ ਦੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ ਜੋ ਸਾਰਿਆਂ ਸੁੱਖਾਂ ਨੂੰ ਦੇਣ ਵਾਲਾ ਪਰਮੇਸ਼ਰ ਹੈ ਜੋ ਸਾਰੇ ਜੀਵਾਂ ਦੀ ਪ੍ਰਤਪਾਲਨਾ ਕਰਨ ਵਾਲਾ ਵਾਹਿਗੁਰੂ ਹੈ ਜੋ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਵਾਹਿਗੁਰੂ ਹੈ ਉਸ ਦੇ ਸਰਗੁਣ ਸਰੂਪ ਸਤਿਗੁਰੂ ਦੇ ਪਾਵਨ ਚਰਨ ਸ਼ਰਨ ਵਿੱਚ ਪੈਣਾ ਚਾਹੀਦਾ ਹੈ ਗੁਰੂ ਅਤੇ ਪਰਮੇਸ਼ਰ ਇੱਕੋ ਰੂਪ ਹਨ ਗੁਰ ਪਰਮੇਸ਼ਰ ਇੱਕੋ ਜਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਨੇ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਅਕਾਲ ਦਾ ਰੂਪ ਆਖ ਰਹੇ ਨੇ ਭਾਈ ਗੁਰਦਾਸ ਜੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਆਖਦੇ ਨੇ ਹਮੂ ਨਾਨਕ ਅਸਤ ਹਮੂ ਅੰਗਦ ਅਸਤ ਹਮੂ ਅਮਰਦਾਸ ਅਫਜ਼ਲੋ ਅਮਜ਼ਦ ਅਸਤ ਹਮੂ ਰਾਮਦਾਸੇ ਹਮੂ ਅਰਜਨ ਅਸਤ ਹਮੂ ਹਰਗੋਬਿੰਦ ਅਕਰਮੋ ਅਹਿਸਨ ਅਸਤ ਹਮੂ ਅਸਤ ਹਰ ਰਾਏ ਕਰਤਾ ਗੁਰੂ ਬਦਾ ਸ਼ਕਾਰਾ ਹਮਾ ਪੁਸ਼ਤਰੂ ਹਮੂ ਹਰ ਕ੍ਰਿਸ਼ਨ ਆਮਦਹਿ ਸਰ ਬੁਲੰਦ ਅਜ਼ ਹਾਸਿਲ ਉਮੀਦ ਹਰ ਮੁਸ਼ਤ ਮੰਦ ਹਮੂ ਅਸਤ ਤੇਗ ਬਹਾਦਰ ਗੁਰੂ ਕੇ ਗੁਰੂ ਗੋਬਿੰਦ ਸਿੰਘ ਆਮਦ ਅਜ਼ ਨੂਰਿਉ ਉਹੀ ਨੂਰ ਪਰਮੇਸ਼ਰ ਦਾ ਉਸੇ ਨੇ ਗੁਰੂ ਨਾਨਕ ਤੋਂ ਲੈ ਕਰਕੇ ਦਸ ਗੁਰੂ ਦੇ ਰੂਪ ਜਿਹੜੇ ਨੇ ਸਰਗੁਣ ਸਰੂਪ ਉਸੇ ਅਕਾਲ ਪੁਰਖ ਵਾਹਿਗੁਰੂ ਦੇ ਨੂਰ ਨੇ ਜੋਤ ਨੇ ਧਾਰਨ ਕੀਤੇ ਨੇ ਸਤਿਗੁਰ ਅਰਜਨ ਦੇਵ ਜੀ ਮਹਾਰਾਜ ਜੀ ਆਖਦੇ ਨੇ ਉਸੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਜੋ ਸਤਿਗੁਰੂ ਹੈ ਉਸ ਦੀ ਸ਼ਰਨ ਦੇ ਵਿੱਚ ਤੂੰ ਪੈਣਾ ਕਰ
ਦਰਸ਼ਨ ਭੇਟਤ ਹੋਤ ਆਨੰਦਾ ਦੁੱਖ ਗਇਆ ਹਰ ਗਾਈਐ
ਦਰਸ਼ਨ ਹੁੰਦਿਆਂ ਸਾਰੀ ਸਮੂਹ ਸੁੱਖਾਂ ਦੀ ਦਾਤ ਪ੍ਰਾਪਤ ਹੁੰਦੀ ਹੈ ਦਰਸ਼ਨ ਵਿਦਵਾਨਾਂ ਨੇ ਚਾਰ ਤਰ੍ਹਾਂ ਦੇ ਮੰਨੇ ਨੇ ਇੱਕ ਦਰਸ਼ਨ ਹੈ ਚਿੱਤਰ ਦਰਸ਼ਨ ਜਿਵੇਂ ਸਤਿਗੁਰਾਂ ਦੇ ਫੋਟੋ ਜਿਵੇਂ ਕਿਸੇ ਚਿੱਤਰਕਾਰ ਆਪਣੀ ਕਲਪਨਾ ਦੇ ਅਨੁਸਾਰ ਭਗਤ ਫਰੀਦ ਜੀ ਦੀ ਫੋਟੋ ਬਣਾਉਂਦਾ ਹੈ ਭਗਤ ਕਬੀਰ ਜੀ ਦੀ ਫੋਟੋ ਬਣਾਉਂਦਾ ਹੈ ਚਾਰ ਸਾਹਿਬਜ਼ਾਦਿਆਂ ਦੀ ਫੋਟੋ ਬਣਦੀ ਹੈ ਮਾਤਾ ਗੁਜਰੀ ਜੀ ਦੀ ਫੋਟੋ ਬਣਦੀ ਹੈ ਫੋਟੋ ਵੇਖ ਕਰਕੇ ਚਿੱਤਰ ਵੇਖ ਕਰਕੇ ਚਿੰਤਨ ਹੋਣਾ ਜੇ ਅਸੀਂ ਆਪਣੇ ਬਜ਼ੁਰਗਾਂ ਦੀ ਫੋਟੋ ਨੂੰ ਵੇਖਦੇ ਹਾਂ ਤਾਂ ਵੇਖਦਿਆਂ ਸਾਰ ਹੀ ਉਹਨਾਂ ਦਾ ਚਿੰਤਨ ਸਾਡੇ ਹਿਰਦੇ ਦੇ ਵਿੱਚ ਹੁੰਦਾ ਹੈ ਉਹਨਾਂ ਦੀ ਯਾਦ ਜਿਹੜੀ ਹੈ ਸਾਡੇ ਜ਼ਿਹਨ ਵਿੱਚ ਚੱਲਦੀ ਹੈ ਇਸ ਨੂੰ ਚਿੱਤਰ ਦਰਸ਼ਨ ਆਖਦੇ ਨੇ ਚਿੱਤਰ ਵੇਖ ਕਰਕੇ ਹਿਰਦੇ ਦੇ ਵਿੱਚ ਚਿੰਤਨ ਹੋਣਾ ਦੂਸਰਾ ਹੈ ਸੁਪਨ ਦਰਸ਼ਨ ਸੁਪਨੇ ਦੇ ਵਿੱਚ ਸੁੱਤਿਆਂ ਪਿਆਂ ਗੁਰਸਿੱਖਾਂ ਨੂੰ ਕਦੀ ਕਦੀ ਸਤਿਗੁਰਾਂ ਦੀ ਝਲਕ ਪੈਣੀ ਆਕਾਰ ਰੂਪ ਸਾਕਾਰ ਰੂਪ ਸਤਿਗੁਰਾਂ ਦੇ ਬਾਜਾਂ ਵਾਲਿਆਂ ਦੇ ਤਾਜਾਂ ਵਾਲਿਆਂ ਦੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਣੇ ਸਤਿਗੁਰਾਂ ਦੇ ਪਾਵਨ ਗੁਰ ਇਤਿਹਾਸ ਦੇ ਇਤਿਹਾਸਿਕ ਅਸਥਾਨਾਂ ਦੇ ਸੁਪਨੇ ਦੇ ਵਿੱਚ ਦਰਸ਼ਨ ਹੋਣੇ ਸੁੱਤਿਆਂ ਪਿਆਂ ਹਿਰਦੇ ਦੇ ਵਿੱਚ ਬਾਣੀ ਦੀ ਕੋਈ ਪੰਕਤੀ ਜਿਹੜੀ ਹੈ ਉਹ ਚੱਲਣੀ ਇਹ ਸੁਪਨ ਦਰਸ਼ਨ ਨੇ ਤੀਜਾ ਹੈ ਸਾਧਸੰਗਤ ਜੀ ਸਰਵਣ ਦਰਸ਼ਨ ਸੁਣ ਕਰਕੇ ਦਰਸ਼ਨ ਹੋਣੇ ਗੁਰ ਇਤਿਹਾਸ ਦੀ ਕਥਾ ਦੇ ਵਿੱਚ ਜਿਵੇਂ ਜਿਵੇਂ ਕਥਾ ਕਰਨ ਵਾਲਾ ਬਕਤਾ ਕਥਾ ਕਰਦਾ ਹੈ ਇਤਿਹਾਸ ਨੂੰ ਸੁਣਾਉਂਦਾ ਹੈ ਤਿਵੇਂ ਤਿਵੇਂ ਸੁਣ ਸੁਣ ਕੇ ਅੱਖਾਂ ਗਾੜੀ ਉਹੋ ਜਿਹੇ ਸੀਨ ਆਉਣੇ, ਉਸ ਨੂੰ ਸਰਵਣ ਦਰਸ਼ਨ ਆਖਦੇ ਨੇ। ਚੌਥਾ ਹੈ ਪ੍ਰਤੱਖ ਦਰਸ਼ਨ, ਇੱਕਦਮ ਸਾਹਮਣੇ ਹੀ ਪ੍ਰਤੱਖ ਦਰਸ਼ਨ ਕਰ ਲੈਣੇ। ਉਹ ਪ੍ਰਤੱਖ ਦਰਸ਼ਨ ਇਹ ਵਿਦਵਾਨਾਂ ਨੇ ਚਾਰ ਦਰਸ਼ਨ ਮੰਨੇ ਨੇ। ਉਂਝ ਦਰਸ਼ਨ ਨੂੰ ਫਿਲਾਸਫੀ ਵੀ ਆਖਦੇ ਨੇ। ਛੇ ਹੀ ਸਾਧ ਸੰਗਤ ਜੀ ਆਸਤਿਕ ਦਰਸ਼ਨ ਨੇ ਅਤੇ ਛੇ ਹੀ ਨਾਸਤਿਕ ਦਰਸ਼ਨ ਨੇ। ਛੇ ਆਸਤਿਕ ਦਰਸ਼ਨ ਨੇ ਮੀਮਾਂਸਾ, ਵਿਦਾਂਤ, ਨਿਆਂ, ਵੈਸ਼ੇਸ਼ਿਕ ਆਦਿਕ। ਛੇ ਹੀ ਨਾਸਤਿਕ ਦਰਸ਼ਨ ਨੇ ਚਾਰਵਾਕ ਆਦਿਕ, ਜਿਹੜੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ। ਦਰਸ਼ਨ ਦਾ ਅਰਥ ਹੈ ਫਿਲਾਸਫੀ, ਦਰਸ਼ਨ ਦਾ ਅਰਥ ਹੈ ਸਿਧਾਂਤ। ਵਿਆਕਰਣ ਦੇ ਵਿੱਚ ਦਰਸ਼ਨ ਨੂੰ ਆਖਦੇ ਨੇ ਸ਼ਬਦ ਦੇ ਦਰਸ਼ਨ ਕਿਵੇਂ ਹੁੰਦੇ ਨੇ, ਅਤੇ ਵਿਆਕਰਣ ਆਖਦੀ ਹੈ ਕਿ ਸ਼ਬਦ ਦੇ ਦਰਸ਼ਨ ਸੁਣ ਕਰਕੇ ਹੁੰਦੇ ਨੇ। ਇਸੇ ਤਰ੍ਹਾਂ ਹੀ ਵਿਆਕਰਣ ਦਾ ਇੱਕ ਗ੍ਰੰਥ ਹੈ ਲਘੂ ਸਿਧਾਂਤ ਕੌਮ ਦੀ, ਉਸ ਦੇ ਵਿੱਚ ਇੱਕ ਫਾਰਮੂਲਾ ਹੈ ਵਿਆਕਰਣ ਦਾ, ਜੋ ਆਖਦਾ ਹੈ ਅਦਰਸ਼ਨਮ ਲੋਪਹ ਪ੍ਰਸਕ ਦੱਸਿਆ ਦਰਸ਼ਨਮ ਲੋਪ ਸੰਗਮ ਸਿਆਤ। ਭਾਵ ਕਿ ਜਿਸ ਪਦ ਦੇ, ਜਿਸ ਮਾਤਰਾ ਦੇ, ਜਿਸ ਅੱਖਰ ਦੇ ਦਰਸ਼ਨ ਨਹੀਂ ਹੋਏ, ਭਾਵ ਕਿ ਜੋ ਸੁਣਾਈ ਨਹੀਂ ਦਿੱਤੇ, ਉਹਦੀ ਲੋਪ ਸੰਗਿਆ ਹੁੰਦੀ ਹੈ। ਭਾਵ ਕਿ ਜੇ ਘੋੜਾ ਕਿਹਾ ਤਾਂ ਗਾਂ ਦੇ ਦਰਸ਼ਨ ਨਹੀਂ ਹੋਣੇ। ਜੇ ਸਾਧ ਸੰਗਤ ਜੀ ਗਾਂ ਅੱਖਰ ਦਾ ਉਚਾਰਨ ਹੋਇਆ ਹੈ ਤਾਂ ਉੱਥੇ ਕੁੱਤੇ ਦੇ ਦਰਸ਼ਨ ਨਹੀਂ ਹੋਣੇ। ਅਦਰਸ਼ਨਮ ਲੋਪਹ, ਉਚਾਰਨ ਕਰਨ ਮਾਤਰ 'ਤੇ ਉਹਦੇ ਦਰਸ਼ਨ ਹੁੰਦੇ ਨੇ ਸੁਣ ਕੇ। ਜਿਹਨੂੰ ਸੁਣਿਆ ਨਹੀਂ ਉਹਦੇ ਦਰਸ਼ਨ ਨਹੀਂ ਹੋਏ। ਸੁਣ ਕਰਕੇ ਹੀ ਦਰਸ਼ਨ ਹੁੰਦੇ ਨੇ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਆਖਦੇ ਨੇ, ਅਨਦ ਸੁਣਹੋ ਵੜ ਭਾਗੀ ਹੋ। ਇਹ ਵੱਡਿਆਂ ਭਾਗਾਂ ਵਾਲੇ, ਅਨਦ ਹੱਦ ਤੋਂ ਰਹਿਤ ਜੋ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਸੁਣਨਾ ਕਰੋ। ਉੱਥੇ ਆਨੰਦ ਟਿੱਪੀ ਦੇ ਨਾਲ ਨਹੀਂ ਉਚਾਰਨ ਕਰਨਾ। ਅਨਦ ਐੜਾ, ਨੰਨਾ ਅਤੇ ਦੱਦਾ। ਅਨਦ ਹੱਦ ਤੋਂ ਰਹਿਤ ਜੋ ਪਰਮੇਸ਼ਰ ਦਾ ਨਾਮ ਹੈ, ਹੇ ਵੱਡਿਆਂ ਭਾਗਾਂ ਵਾਲਿਓ, ਉਸ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਕਰੋ, ਅਤੇ ਨਾਮ ਨੂੰ ਸੁਣਨਾ ਹੀ ਨਾਮ ਦੇ ਦਰਸ਼ਨ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਖਦੇ ਨੇ, ਦਰਸ਼ਨ ਭੇਟਤ ਹੋਤ ਆਨੰਦਾ। ਦਰਸ਼ਨ ਪਰਾ ਬਾਣੀ ਦੁਆਰਾ ਜਦੋਂ ਸ਼ਬਦ ਹਿਰਦੇ ਵਿੱਚ ਵਸਦਾ ਹੈ, ਉਦੋਂ ਬਹੁਤਾ ਘਣੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਅਤੇ ਸਾਰੇ ਦੁੱਖ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ। ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਕਰਕੇ।
ਹਰ ਰਸ ਪੀਵਹੋ ਭਾਈ,
ਕਹਿੰਦੇ ਹੇ ਭਾਈ, ਹੇ ਗੁਰਮੁਖੋ, ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਰਸ ਨੂੰ ਪੀਣਾ ਕਰੋ।
ਨਾਮ ਜਪਹੋ, ਨਾਮੋ ਆਰਾਧਹੋ, ਗੁਰ ਪੂਰੇ ਕੀ ਸ਼ਰਨਾਈ।
ਕਹਿੰਦੇ ਉਸੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ, ਉਸੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਨਾ ਕਰੋ, ਅਤੇ ਪੂਰੇ ਗੁਰੂ ਦੀ ਸ਼ਰਨ ਵਿੱਚ ਪੈਣਾ ਕਰੋ, ਅਧੂਰੇ ਦੇ ਨਹੀਂ। ਥਾਂ ਥਾਂ 'ਤੇ ਗੁਰਬਾਣੀ ਦੇ ਵਿੱਚ ਗੁਰੂ ਪਦ ਦੇ ਨਾਲ ਪੂਰਾ ਸ਼ਬਦ ਵਰਤਿਆ ਗਿਆ ਹੈ। ਸਤਿਗੁਰੂ ਮਹਾਰਾਜ ਜੀ ਇਹ ਵੀ ਆਖਦੇ ਨੇ, ਕਾਚੇ ਗੁਰੂ 'ਤੇ ਮੁਕਤ ਨਾ ਹੋਆ, ਕੱਚੇ ਗੁਰੂ ਤੋਂ ਛੁਟਕਾਰਾ ਨਹੀਂ ਜੇ ਹੁੰਦਾ। ਗੁਰੂ ਹੋਵੇ ਪੂਰਾ, ਅਤੇ ਪੂਰੇ ਗੁਰੂ ਦੀ ਸ਼ਰਨ ਵਿੱਚ ਪੈਣ ਕਰਕੇ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ।
ਰਹਾਓ
ਵਿਸ਼ਰਾਮ ਦੇ ਕਰਕੇ ਕਥਨ ਕਰਦੇ ਨੇ।
ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ।
ਭਾਈ ਜਿਨ੍ਹਾਂ ਦੇ ਮੱਥੇ 'ਤੇ ਚੰਗੇ ਲੇਖ ਲਿਖੇ ਨੇ ਉਸੇ ਨੂੰ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਸਤਸੰਗ ਕਿਸ ਨੂੰ ਆਖਦੇ ਨੇ? ਸਤ ਦਾ ਸੰਗ ਕਰਨਾ, ਸਤ ਦੇ ਹਜ਼ੂਰੀ ਦੇ ਵਿੱਚ ਮਨ ਦਾ ਰਹਿਣਾ, ਉਸ ਨੂੰ ਆਖਦੇ ਨੇ ਸਤਸੰਗ ਕਰਨਾ। ਸਤਿਗੁਰੂ ਮਹਾਰਾਜ ਜੀ ਆਖਦੇ ਨੇ ਭਾਈ ਉਹੀ ਪੂਰਨ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ੁਰ ਦਾ ਨਾਮ ਵਸਿਆ ਹੈ, ਅਤੇ ਉਹਨਾਂ ਦੇ ਹੀ ਵੱਡੇ ਭਾਗ ਹਨ, ਉਹਨਾਂ ਨੂੰ ਹੀ ਪਰਮੇਸ਼ੁਰ ਦੀ ਪ੍ਰਾਪਤੀ ਹੋਈ ਹੈ।
ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ।
ਸਤਿਗੁਰੂ ਮਹਾਰਾਜ ਜੀ ਸ਼ਬਦ ਦੀ ਸੰਪੂਰਨਤਾ ਕਰਦੇ ਨੇ, ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਸ਼ਰਨ ਵਿੱਚ ਬੇਨਤੀ ਹੈ, ਅਰਜ਼ੋਈ ਹੈ ਕਿ ਹੇ ਪਰਮੇਸ਼ੁਰ ਜੀ, ਇਹੀ ਸਾਡੀ ਅਰਦਾਸ ਆਪ ਜੀ ਦੇ ਚਰਨਾਂ ਦੇ ਵਿੱਚ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਿੱਤ ਚਰਨ ਨਾਮ ਦੇ ਵਿੱਚ ਮਨ ਦੀ ਬਿਰਤੀ ਜਿਹੜੀ ਹੈ ਉਹ ਲੱਗੀ ਰਹੇ। ਨਾਮ ਰਹਾ ਲਿਵ ਲਾਈ, ਮਨ ਦੀ ਬਿਰਤੀ ਜਿਹੜੀ ਹੈ ਉਹ ਤਦਾਕਾਰ ਹੋਵੇ ਨਾਮ ਦੇ ਵਿੱਚ। ਨਾਮ ਵਿੱਚ ਅਤੇ ਮਨ ਦੀ ਬਿਰਤੀ ਵਿੱਚ ਕੋਈ ਫਰਕ ਨਾ ਹੋਵੇ, ਇਹੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸੋ ਹੁਣ ਜੋ ਲੜੀਵਾਰ ਮਾਰੂ ਰਾਗ ਦੇ ਵਿੱਚ ਕਥਾ ਚੱਲ ਰਹੀ ਹੈ, ਆਓ ਮਨਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਨ ਕਰਨਾ ਕਰੋ ਜੀ।
ਮਾਰੂ ਮਹੱਲਾ ਚੌਥਾ।
ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਮਾਰੂ ਰਾਗ ਦੇ ਵਿੱਚ ਇਹ ਪਾਵਨ ਉਪਦੇਸ਼ ਬਖਸ਼ ਰਹੇ ਨੇ। ਮਾਰੂ ਰਾਗ ਸ਼ਾੜਵ ਜਾਤੀ ਦਾ ਰਾਗ ਹੈ, ਜਿਸ ਦੇ ਵਿੱਚ 6 ਸੁਰ ਲੱਗਣ ਉਸਨੂੰ ਸ਼ਾੜਵ ਜਾਤੀ ਦਾ ਰਾਗ ਆਖਦੇ ਨੇ, ਜਿਸ ਦੇ ਵਿੱਚ 7 ਸੁਰ ਲੱਗਦੇ ਨੇ ਉਸਨੂੰ ਸੰਪੂਰਨ ਜਾਤੀ ਦਾ ਰਾਗ ਆਖਦੇ ਨੇ, ਜਿਸ ਦੇ ਵਿੱਚ 5 ਸੁਰ ਲੱਗਦੇ ਨੇ ਉਸਨੂੰ ਔੜਵ ਜਾਤੀ ਦਾ ਰਾਗ ਆਖਦੇ ਨੇ। ਸ਼ੜਜ ਰਿਸ਼ਭ ਗੰਧਾਰ ਮੱਧਿਅਮ ਪੰਚਮ ਦੈਵਤ ਅਤੇ ਨਿਸ਼ਾਦ ਸਾ ਰੇ ਗਾ ਮਾ ਪਾ ਧਾ ਤੇ ਨੀ, ਇਹ 7 ਸੁਰ ਨੇ। ਮਾਰੂ ਰਾਗ ਦੇ ਵਿੱਚ ਸਾ ਅਤੇ ਰੇ ਕੋਮਲ, ਗਾ ਸ਼ੁੱਧ ਮਾ ਤੀਵਰ ਪਾ ਵਰਜਿਤ ਧਾ ਸ਼ੁੱਧ ਅਤੇ ਨੀ ਸ਼ੁੱਧ, ਇਹ 6 ਸੁਰ ਮਾਰੂ ਰਾਗ ਦੇ ਵਿੱਚ ਲੱਗਦੇ ਨੇ। ਦਿਨ ਦਾ 3 ਪਹਿਰ ਦੇ ਵਿੱਚ ਇਸ ਰਾਗ ਨੂੰ ਗਾਇਨ ਕਰਨ ਦੀ ਹਿਦਾਇਤ ਹੈ। ਮਾਰੂ ਰਾਗ ਜੰਗ ਦੇ ਮੈਦਾਨ ਦੇ ਵਿੱਚ ਗਾਇਨ ਕਰਨ ਵਾਲਾ ਰਾਗ ਹੈ, ਜਾਂ ਫਿਰ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਉਸ ਵੇਲੇ ਇਸ ਰਾਗ ਨੂੰ ਗਾਇਨ ਕੀਤਾ ਜਾਂਦਾ ਹੈ। ਉਂਝ ਕੁਝ ਵਿਦਵਾਨ ਜਿਹੜੇ ਨੇ ਉਹਨਾਂ ਨੇ ਮਾਰੂ ਰਾਗ ਨੂੰ ਸੰਪੂਰਨ ਜਾਤੀ ਦਾ ਰਾਗ ਵੀ ਮੰਨਿਆ ਹੈ। ਸੋ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਮਾਰੂ ਰਾਗ ਦੇ ਵਿੱਚ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ।
ਹਰ ਅਗਮ ਅਗੋਚਰ ਸਦਾ ਅਵਿਨਾਸੀ।
ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਮਨਾਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ ਉਹ ਅਗਮ ਹੈ, ਗਮਤਾ ਤੋਂ ਰਹਿਤ ਹੈ। ਗਮਤਾ ਤੋਂ ਰਹਿਤ ਦਾ ਭਾਵ ਹੈ ਹਰੇਕ ਦੀ ਸਾਧ ਸੰਗਤ ਜੀ ਕੋਈ ਕੈਪੇਸਿਟੀ ਹੁੰਦੀ ਹੈ, ਲਿਮਿਟ ਹੁੰਦੀ ਹੈ। ਕਿਸੇ ਤਰ੍ਹਾਂ ਦੇ ਜਿਹੜੇ ਸਾਡੇ ਸਰੀਰ ਵਿੱਚ ਇੰਦਰੀਏ ਨੇ, ਅੱਖਾਂ ਨੇ, ਕੰਨ ਨੇ, ਨੱਕ ਵਿੱਚ ਸੁੰਘਣ ਦੀ ਸ਼ਕਤੀ ਹੈ, ਇਹਨਾਂ ਦੀ ਕੋਈ ਹੱਦ ਹੈ? ਬਹੁਤ ਦੂਰ ਤੱਕ ਇਨਸਾਨ ਵੇਖ ਨਹੀਂ ਸਕਦਾ, ਬਹੁਤ ਦੂਰ ਦਾ ਕੋਈ ਸੁਣ ਨਹੀਂ ਸਕਦਾ, ਇਸੇ ਤਰ੍ਹਾਂ ਹੀ ਬਹੁਤ ਦੂਰ ਤੋਂ ਕੋਈ ਸੁੰਘ ਵੀ ਨਹੀਂ ਸਕਦਾ। ਇਹ ਇੰਦਰੀਆਂ ਦੀ ਕੋਈ ਲਿਮਿਟ ਹੈ, ਕੋਈ ਹੱਦਬੰਦੀ ਹੈ, ਪਰ ਉਹ ਪਰਮੇਸ਼ਰ ਜਿਹੜਾ ਹੈ ਉਹ ਗਮਤਾ ਤੋਂ ਰਹਿਤ ਹੈ। ना उस नूं अखां दे नाल वेख्या जा सकता है, ना ही कन्ना दे नाल सुनिया जा सकता है, ना ही नक राही सूंघ के उहदे तक पहुँचिया जा सकता है। वह परमेशर ध्यान विच भी नहीं आउंदा। अखां बंद करके लोग बैठते ने काफ़ी लंबा समा, पर वो परमात्मा किसी के ध्यान विच भी नहीं आउंदा। जद भी वो प्रगट होवेगा अपनी मर्जी दे नाल होवेगा। वो अकाल पुरख वाहिगुरु जो गमता तो रहत है, अगोचर इंद्रियां दा विशा नहीं है, इंद्रियां दा वह सबजैक्ट नहीं है। जिमें अखां दा सबजैक्ट है वेखना, कन्ना दा सबजैक्ट है सुनना, इस तरह ही वो परमात्मा कोई सबजैक्ट नहीं है, कोई विशा नहीं है। वो परमेश्वर चक्र चिहन अर बरन जात अर पात नहन जेह, रूप रंग अर रेख भेख को कह न सकत के है। अचल मूरत अनभव प्रकाश अमित तोज कहिजै, कोट इंद्र इंद्राण साहे साहान गणिजै। तेरे भवन महीप सुर नर असुर नेत नेत बन त्रिन कहत, त्वै सर्व नाम कथै कवन करम नाम बरनत समत। वो परमेश्वर कोई सब्जेक्ट नहीं है जिदे ते लैक्चर करके ते उनू हिरदे विच वसाया जा सकता है। नहीं भाई, वो परमेश्वर खुद खुदा है, वो चेतन है, वो सारियां विच व्यापक है, इस करके वो अगोचर है ते नास तो रहत है।
सर्वे रव रहिया घाट वासी,
वो सारियां दे विच व्यापक हो रहा है। घट घट मैं हरजू बसै संतन कहियो पुकार, जिमी जिमान की बिखै समस्त एक जोत है, न घाट है न बाढ़ है न घाट बाढ़ होत है। इदा नहीं कि छोटे बच्चे विच उहदी छोटी जोत है ते वड्डे इंसान विच उहदी वड्डी जोत है। इदा नहीं कीड़ी विच छोटी जोत है, हाथी विच वड्डी जोत है। इदा नहीं छोटी जोत है जदों बच्चा है, जदों जवान हुंदा है, जिवें शरीर वधदा है तिवें जोत वध जांदी है। जे शरीर बुढ़ा हो जाता है तो जोत होर बुजुर्ग हो जाती है या वड्डी हो जाती है, इस तरह नहीं है। वो व्यापक है, वो एक रस है। जिमें दुध दे विच मक्खन व्यापक है, दुध विच्चों एक बूंद कढ़ के ये नहीं कहा जा सकता कि इस बूंद विच मक्खन नहीं है। वो हर थां ते मौजूद है, वो जर्रे जर्रे विच व्यापक है।
तिस बिन अवर ना कोई दाता, हर तिसहे सरे वहो प्राणी हे।
सतगुरु महाराज सच्चे पातशाह उपदेश बख्श रहे ने किने उस तों बाहर होर संसार नूं दाता देण वाला कोई नहीं है। दद्दा दाता एक है सब को देवन हार, वो सारियां नूं दे रहा है। जान को देत अजान को देत, जमीन को देत जमान को दै है, काहे को डोलत है तुमरी सुध सुंदर श्री पद्मापत लै है। वो जान जिदे विच जान है चेतनता ही है, उसनों भी दे रहा है। अजान जिदे विच जान नहीं है, नॉन लिविंग थिंग्स ने, उन्होंने भी दे रहा है। वो हरेक नूं दे रहा है, इस करके उहदे नालों वड्डा होर कोई दाता नहीं है। ऐसे वास्ते उसे हे प्राणाधारी जीव उसे परमेश्वर दा तो सिमरन करना कर।
जा कौ राखै हर राखण हारा,
जिसनों परमात्मा रख्या करना चाहे, जिनू परमात्मा रखना चाहे अपने कोल, जिनू परमेश्वर अपना अमृत वेला बख्श दवे, जिनू परमेश्वर अपना नितनेम दे दवे, जिनू परमात्मा अपनी संगत विच रख लवे, उही रह सकदा है।
ता कौ कोई ना साक समारा,
उसनू कोई मार नहीं सकदा। विच करता पुरख खलोवा, वाल ना विंगा होवा। जिसहे दिखाला वाटड़ी तिसहे भुलावै कौन, जिसहे भुलाई पंध सिर तिसहे दिखावै कौन। जिनू परमात्मा राह विखावे वो कदी भुल नहीं सकता, ਜਿਹਨੂੰ ਸਿਰੇ 'ਤੇ ਲਿਜਾ ਕੇ ਉੱਥੇ ਭੁਲਾ ਦੇਵੇ, ਉਹਨੂੰ ਕੋਈ ਰਾਹ ਵਿਖਾਉਣ ਵਾਲਾ ਜੰਮਿਆ ਨਹੀਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਭਾਈ, ਜਿਹਦੇ ਵੱਲ ਪਰਮੇਸ਼ਰ ਹੈ, ਜਿਹਦਾ ਪੱਖ ਕਰਦਾ ਹੈ, ਜਾਮ ਗੁਰੂ ਹੈ, ਵੱਲ ਲਖ ਬਾਹੇ ਕਿਆ ਕਿਜੈ, ਉਸ ਨੂੰ ਫਿਰ ਸਾਧ ਸੰਗਤ ਜੀ ਕੋਈ ਮਾਰ ਨਹੀਂ ਸਕਦਾ, ਕੋਈ ਮੁਕਾ ਨਹੀਂ ਸਕਦਾ।
ਸੋ ਐਸਾ ਹਰ ਸੇਵੋ ਸੰਤੋ ਜਾ ਕੀ ਊਤਮ ਬਾਣੀ ਹੈ।
ਕਹਿੰਦੇ ਹੇ ਸੰਤੋ, ਹੇ ਸ਼ਾਂਤ ਆਤਮਾ ਵਾਲੇ ਗੁਰਮੁਖੋ, ਉਸੇ ਹਰੀ ਪਰਮੇਸ਼ਰ ਦੀ ਸੇਵਾ ਕਰਨੀ ਕਰੋ, ਜਿਹਦੀ ਉੱਤਮ ਬਾਣੀ ਸਾਰੀਆਂ ਘਟਾਂ ਘਟਾਂ ਵਿੱਚ ਵਸ ਰਹੀ ਹੈ। ਬਾਣੀ ਚਾਰ ਤਰ੍ਹਾਂ ਦੀ ਮੰਨੀ ਹੈ ਵਿਦਵਾਨਾਂ ਨੇ, ਪਰਾ, ਪਸ਼ਯੰਤੀ, ਮਧਮਾ ਅਤੇ ਬੈਖਰੀ। ਬੈਖਰੀ ਬਾਣੀ ਦੇ ਨਾਲ ਜਦੋਂ ਇਨਸਾਨ ਜਾਪ ਕਰਦਾ ਹੈ, ਜ਼ਬਾਨ ਦੇ ਨਾਲ ਵਾਹਿਗੁਰੂ 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 ਜਾਪ ਕਰਦਿਆਂ ਕਰਦਿਆਂ ਆਵਾਜ਼ ਘੱਟਦੀ ਜਾਂਦੀ ਹੈ, ਘੱਟਦੀ ਜਾਂਦੀ ਹੈ, ਧਿਆਨ ਵੱਧਦਾ ਜਾਂਦਾ ਹੈ, ਅੰਦਰਲੀ ਆਵਾਜ਼ ਵੱਧਦੀ ਹੈ, ਬਾਹਰਲੀ ਆਵਾਜ਼ ਘੱਟਦੀ ਜਾਂਦੀ ਹੈ, ਘੱਟਦੀ ਜਾਂਦੀ ਹੈ। ਫਿਰ ਮੁਖ ਵਿੱਚ ਸਿਰਫ ਟੀਸੀ ਹਿਲਦੀ ਹੈ, ਫਿਰ ਹੌਲੀ ਹੌਲੀ ਉਹ ਜ਼ਬਾਨ ਦੀ ਟੀਸੀ ਵੀ ਹਿਲਣੀ ਬੰਦ ਹੋ ਜਾਂਦੀ ਹੈ, ਗਲੇ ਵਿੱਚ ਸਿਮਰਨ ਚੱਲਦਾ ਹੈ ਜੋ ਬਹੁਤ ਤੇਜ਼ ਚੱਲਦਾ ਹੈ। ਫਿਰ ਬੈਖਰੀ ਤੋਂ ਬਾਅਦ ਮਧਮਾ ਗਲੇ ਵਿੱਚ ਸਿਮਰਨ ਹੁੰਦਾ ਹੈ, ਫਿਰ ਪਸ਼ਯੰਤੀ ਹਿਰਦੇ ਦੇ ਵਿੱਚ ਸਿਮਰਨ ਹੁੰਦਾ ਹੈ, ਅਤੇ ਫਿਰ ਧੁੰਨੀ ਦੇ ਵਿੱਚ ਪਰਾ ਬਾਣੀ ਦੁਆਰਾ ਮਾਤਾ ਦੇ ਗਰਭ ਦੇ ਵਿੱਚ ਜਿਵੇਂ ਬੱਚਾ ਹੁੰਦਾ ਹੈ ਉਦੋਂ ਪਰਾ ਬਾਣੀ ਦੁਆਰਾ ਧੁੰਨੀ ਦੇ ਵਿੱਚ ਧਿਆਨ ਹੁੰਦਾ ਹੈ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਉਸ ਵੇਲੇ ਪਰਾ ਬਾਣੀ ਜਿਹੜੀ ਹੈ ਉੱਥੇ ਇਨਸਾਨ ਦਾ ਧਿਆਨ ਟਿਕ ਜਾਂਦਾ ਹੈ। ਉਸ ਤੋਂ ਉਪਰੰਤ ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਪ੍ਰਾਪਤ ਹੁੰਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਕਹਿੰਦੇ ਨੇ ਉਹ ਸਕਾਲ ਪੁਰਖ ਵਾਹਿਗੁਰੂ ਦੀ ਉੱਤਮ ਸ਼੍ਰੋਮਣੀ ਬਾਣੀ ਹੈ ਜਿਹਨੇ ਸਾਧ ਸੰਗਤ ਜੀ ਸਾਰੇ ਸੰਸਾਰ ਨੂੰ ਬਣਾਇਆ ਹੈ। ਇਹ ਬਾਣੀ ਸਾਧ ਸੰਗਤ ਜੀ ਚੌਹਾਂ ਯੁੱਗਾਂ ਦੇ ਵਿੱਚ ਹੈ, ਜੋ ਚੌਹਾਂ ਯੁੱਗਾਂ ਨੂੰ ਉਪਦੇਸ਼ ਦੇਣ ਵਾਲੀ ਹੈ, ਜੋ ਚਾਰੇ ਵਰਨਾਂ ਨੂੰ ਉਪਦੇਸ਼ ਦੇਣ ਵਾਲੀ ਹੈ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵੱਢ ਅਵਰ ਨਾ ਕੋਏ। ਧੁਰਕੀ ਬਾਣੀ ਜਿਹੜੀ ਹੈ ਇਹ ਪਰਮੇਸ਼ਰ ਨਾਲ ਜੋੜਦੀ ਨਹੀਂ, ਧੁਰਕੀ ਬਾਣੀ ਖੁਦ ਪਰਮੇਸ਼ਰ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮਿਡਲ ਮੈਨ ਨਹੀਂ ਹੈ, ਮਿਡਲ ਪਰਸਨ ਨਹੀਂ ਹੈ। ਧੁਰਕੀ ਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਨਿਰੰਕਾਰ ਦਾ ਰੂਪ ਹੈ। ਇਸ ਕਰਕੇ ਗੁਰਮੁਖਾਂ ਨੇ, ਗੁਰਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਛੱਡ ਕਰਕੇ ਕਿਸੇ ਨੂੰ ਇੱਕ ਇੰਚ ਤਾਂ ਕੀ ਇੱਕ ਸੂਤ ਮਾਤਰ ਵੀ ਮੱਥਾ ਨਹੀਂ ਟੇਕਣਾ ਹੈ। ਗੁਰੂ ਦਾ ਸਿੱਖ ਜਦੋਂ ਵੀ ਸਿਰ ਝੁਕਾਵੇ ਤਾਂ ਉਹ ਸਿਰਫ ਅਤੇ ਸਿਰਫ ਕੇਵਲ ਅਤੇ ਕੇਵਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਗੁਰੂ ਦੇ ਸਿਰ ਸਿੱਖ ਦਾ ਸਿਰ ਝੁਕਣਾ ਚਾਹੀਦਾ ਹੈ। ਸਤਿ ਸ੍ਰੀ ਅਕਾਲ। ਇਹ ਉੱਤਮ ਬਾਣੀ ਹੈ ਅਤੇ ਇਹ ਬਾਣੀ ਜਿਹੜੀ ਹੈ ਇਹ ਬਾਣੀ ਜੋ ਜੀ ਹੋ ਜਾਣਾ, ਇਹ ਬਾਣੀ ਸੰਸਾਰ ਦੇ ਸਾਰੇ ਦੁੱਖਾਂ ਨੂੰ ਦੂਰ ਕਰਨ ਵਿੱਚ ਸਮਰੱਥਾ ਰੱਖਦੀ ਹੈ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ ਮੇਹ ਲੇਹ। ਜਿਵੇਂ ਸਾਧ ਸੰਗਤ ਜੀ, ਠੀਕ ਹੈ ਜੇ ਗੁਰਬਾਣੀ ਦੇ ਅਰਥਾਂ ਦਾ ਪਤਾ ਲੱਗਦਾ ਹੈ ਚੰਗੀ ਗੱਲ ਹੈ, ਪਰ ਜੇ ਅਰਥਾਂ ਦਾ ਪਤਾ ਨਹੀਂ ਵੀ ਲੱਗਦਾ ਤਾਂ ਵੀ ਬਾਣੀ ਦੁੱਖ ਦੂਰ ਕਰਦੀ ਹੈ। ਜਿਵੇਂ ਪਾਣੀ ਪੀਣ ਦੇ ਨਾਲ ਪਿਆਸ ਬੁੱਝ ਜਾਂਦੀ ਹੈ, ਪਰ ਹਰੇਕ ਨੂੰ ਪਾਣੀ ਦਾ ਫਾਰਮੂਲਾ ਤਾਂ ਨਹੀਂ ਨਾ ਪਤਾ ਕਿ ਹਾਈਡਰੋਜਨ ਦੇ ਦੋ ਮੋਲੀਕਿਊਲ ਨੇ, ਆਕਸੀਜਨ ਦਾ ਇੱਕ ਮੋਲੀਕਿਊਲ ਹੈ, ਇਹ H2 ਫਾਰਮੂਲ H2O ਫਾਰਮੂਲਾ ਬਣਿਆ ਹੈ, ਅਤੇ ਹਾਂ ਹੁਣ ਮੈਨੂੰ ਇਹਦਾ ਫੋਰਮੂਲੇ ਦਾ ਪਤਾ ਲੱਗਾ, ਹੁਣ ਵਿਆਕਰਣ ਦਾ ਪਤਾ ਲੱਗਾ, ਅਰਥਾਂ ਦਾ ਪਤਾ ਲੱਗਾ, ਅਤੇ ਹੁਣ ਮੇਰੇ 'ਤੇ ਬੁੱਝ ਜਾਣੀ ਹੈ। ਇੱਦਾਂ ਨਹੀਂ, ਅਰਥਾਂ ਦਾ ਪਤਾ ਹੋਵੇ, ਅਰਥਾਂ ਦਾ ਪਤਾ ਨਾ ਹੋਵੇ, ਬਾਣੀ ਨੇ ਦੁੱਖ ਦੂਰ ਕਰਨੇ ਨੇ, ਬਾਣੀ ਨੇ ਪਿਆਸ ਬੁਝਾਉਣੀ ਹੈ। ਬਾਣੀ ਨੇ ਇਹ ਨਹੀਂ ਵੇਖਣਾ ਕਿ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਚੰਗਾ ਹੈ, ਕੋਈ ਮਾੜਾ ਹੈ, ਕੋਈ ਪੁੰਨੀ ਹੈ, ਕੋਈ ਪਾਪੀ ਹੈ। ਬਾਣੀ ਨੇ ਸਾਧ ਸੰਗਤ ਜੀ ਜਿੱਥੋਂ ਜਿੱਥੋਂ ਬਾਣੀ ਨੇ, ਬਾਣੀ ਦੀ ਆਵਾਜ਼, ਬਾਣੀ ਦੀ ਧੁਨੀ ਨੇ ਆਕਾਸ਼ ਵਿੱਚ ਪਸਰਨਾ ਹੈ, ਉੱਥੇ ਉੱਥੇ ਤੱਕ ਸਾਰੇ ਜੀਵਾਂ ਦੀ ਕਲਿਆਣ ਕਰਨੀ ਹੈ। ਪਸ਼ੂ ਪਰੇਤ ਮੁਗਧ ਕੋ ਉਤਾਰੇ, ਪਾਹਣ ਪਾਰ ਉਤਾਰੇ, ਪੱਥਰਾਂ ਨੂੰ ਉਤਾਰ ਦਿੰਦੀ ਹੈ ਤੁਰਕੀ ਬਾਣੀ। ਇਸ ਕਰਕੇ ਸਾਰੀਆਂ ਬਾਣੀਆਂ ਵਿੱਚੋਂ ਸ਼੍ਰੋਮਣੀ ਬਾਣੀ ਉੱਤਮ ਬਾਣੀ ਹੈ।
ਜਾ ਜਾਪੈ ਕਿਛ ਕਿਥਾਹੂ ਨਾਹੀ,
ਕਿਤੇ ਜੇ ਕੋਈ ਜਾਣ ਲਵੇ ਤੇ ਫਿਰ ਸਾਧ ਸੰਗਤ ਜੀ ਜਾਣਨ ਦੇ ਵਿੱਚ ਕੁਝ ਰਹਿ ਨਹੀਂ ਜਾਂਦਾ, ਪਿੱਛੇ ਕੁਛ ਬਚਦਾ ਨਹੀਂ ਹੈ। ਜਿਹੜਾ ਕੋਈ ਰੱਬ ਨੂੰ ਜਾਣ ਲਵੇ ਤੇ ਫਿਰ ਸਾਧ ਸੰਗਤ ਜੀ ਰੱਬ ਤੋਂ ਪਰੇ ਹੋਰ ਕੋਈ ਗੱਲ ਹੈ ਨਹੀਂ।
ਤਾ ਕਰਤਾ ਭਰਪੂਰ ਸਮਾਹੀ,
ਇਸੇ ਕਰਕੇ ਉਹ ਕਰਤਾ ਜੋ ਸਾਰਿਆਂ ਕਾਰਨਾਂ ਨੂੰ ਕਰਨ ਵਾਲਾ ਹੈ, ਉਹ ਸਾਰਿਆਂ ਦੇ ਵਿੱਚ ਭਰਪੂਰ ਲਭਾ ਲਭ ਭਰਿਆ ਹੋਇਆ ਹੈ। ਇਹੋ ਜਿਹਾ ਸਾਧ ਸੰਗਤ ਜੀ ਸੂਈ ਦੇ ਨੱਕੀ ਜਿੰਨੀ ਵੀ ਕੋਈ ਥਾਂ ਹੈ ਨਹੀਂ ਜਿੱਥੇ ਪਰਮਾਤਮਾ ਦਾ ਵਾਸਾ ਨਾ ਹੋਵੇ। ਹਰਨਾਕਸ਼ ਇਹੀ ਕਹਿੰਦਾ ਸੀ ਨਾ ਪ੍ਰਹਿਲਾਦ ਨੂੰ ਕਿ ਦੱਸ ਤੇਰਾ ਹਰੀ ਕਿੱਥੇ ਹੈ, ਉਹ ਤਾਂ ਮੈਂ ਹੀ ਹਾਂ ਹਰ ਥਾਂ 'ਤੇ, ਜਲੇ ਹਰਨਾਕਸ਼ ਥਲੇ ਹਰਨਾਕਸ਼, ਈਹਾਂ ਹਰਨਾਕਸ਼ ਊਹਾਂ ਹਰਨਾਕਸ਼। ਪ੍ਰਹਿਲਾਦ ਕਹਿੰਦਾ ਸੀ ਨਹੀਂ ਪਿਤਾ ਜੀ, ਉਹ ਜਲੇ ਹਰੀ ਥਲੇ ਹਰੀ, ਈਹਾਂ ਹਰੀ ਊਹਾਂ ਹਰੀ, ਜਲਸ ਤੁਹੀ ਥਲਸ ਤੁਹੀ, ਨਾ ਦਸ ਤੁਹੀ ਨਾ ਦਿਸ ਤੁਹੀ, ਤੁਹੀ 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 ਤੁਹੀ। ਉਹ ਹਰ ਥਾਂ 'ਤੇ ਮੌਜੂਦ ਹੈ, ਇਸ ਕਰਕੇ ਉਹਦੇ ਨਾਲੋਂ ਸਾਧ ਸੰਗਤ ਜੀ ਵੱਖ ਕੁਝ ਹੈ ਨਹੀਂ, ਅਤੇ ਉਹ ਲਭਾ ਲਭ ਸਾਰੇ ਅਸਥਾਨਾਂ 'ਤੇ ਸਾਰੇ ਥਾਵਾਂ 'ਤੇ ਭਰਿਆ ਹੋਇਆ ਹੈ।
ਸੂਕੇ 'ਤੇ ਹੁਣ ਹਰਿਆ ਕੀ ਤੋਨ, ਹਰ ਧਿਆ ਉਹ ਚੋਜ ਵਡਾਣੀ ਹੈ।
ਉਹ ਅਸਚਰਜ ਕੌਤਕ ਕਰਨ ਵਾਲਾ ਹੈ, ਉਹਦੇ ਕੌਤਕ ਜਿਹੜੇ ਨੇ ਉਹ ਸਾਧ ਸੰਗਤ ਜੀ ਅਸਚਰਜ ਨੇ। ਉਹਦੇ ਕੌਤਕ ਇਹੋ ਜਿਹੇ ਹਨ ਜੋ ਇਨਸਾਨ ਦੀ ਬੁੱਧੀ ਤੋਂ ਪਰੇ ਹਨ, ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ। ਉਹਦਾ ਦਿਮਾਗ ਇਹੋ ਜਿਹਾ ਹੈ ਕਿ ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਕਿਸੇ ਨੂੰ ਕਿਸੇ ਵਰਗਾ ਪਰਮੇਸ਼ਰ ਨੇ ਪੈਦਾ ਹੀ ਨਹੀਂ ਕੀਤਾ। ਅਤੇ ਉਹਦੇ ਕੌਤਕ ਇਹੋ ਜਿਹੇ ਨੇ ਕਿ ਉਹ ਸੁੱਕਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਉਹ ਸਰਬ ਕਲਾ ਸਮਰੱਥ ਹੈ, ਉਹ ਜਲ 'ਤੇ ਥਲਕਰ ਥਲ 'ਤੇ ਕੂਆ ਕੂਪ 'ਤੇ ਮਿਹਰ ਕਰਾਵੇ, ਧਰਤੀ 'ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ, ਭੇਖਾਰੀ 'ਤੇ ਰਾਜ ਕਰਾਵੇ, ਰਾਜਾ 'ਤੇ ਭੇਖਾਰੀ, ਖਲ ਮੂਰਖ 'ਤੇ ਪੰਡਿਤ ਕਰਬੋ, ਪੰਡਿਤ 'ਤੇ ਮੁਗਧਾਰੀ, ਨਾਰੀ 'ਤੇ ਜੋ ਪੁਰਖ ਕਰਾਵੇ ਪੁਰਖਨ 'ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਉਹ ਪਰਮੇਸ਼ਰ ਸਰਬ ਕਲਾ ਸਮਰੱਥ ਹੈ, ਉਹ ਅਕਾਲ ਪੁਰਖ ਵਾਹਿਗੁਰੂ ਸਾਧ ਸੰਗਤ ਜੀ ਸਾਰੀ ਧਰਤੀ ਨੂੰ ਘੁਮਾ ਸਕਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਉਹ ਮੱਕਾ ਵੀ ਘੁਮਾ ਸਕਦੇ ਨੇ, ਉਹ ਤੱਤੀ ਧਵੀ 'ਤੇ ਵੀ ਬੈਠ ਸਕਦੇ ਨੇ। ਉਹਨਾਂ ਦੇ ਗੁਰੂ ਦੇ ਸਿੱਖ ਬਗੈਰ ਸਿਰ ਤੋਂ ਲੜ ਵੀ ਸਕਦੇ ਹਨ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਜਿਸ ਦੇ ਹਿਰਦੇ ਵਿੱਚ ਨਾਮ ਦੀ ਕਣੀ ਹੈ, ਉਹਦੇ ਵਾਸਤੇ ਸਾਧ ਸੰਗਤ ਜੀ ਕੁਝ ਵੀ ਇੰਪੋਸੀਬਲ ਨਹੀਂ ਹੈ, ਸਾਰਾ ਕੁਝ ਹੋ ਸਕਦਾ ਹੈ, ਉਹ ਸਰਬ ਕਲਾ ਸਮਰੱਥ ਹੈ।
ਜੋ ਜੀਆਂ ਕੀ ਵੇਦਨ ਜਾਣੈ,
ਉਹ ਪਰਮੇਸ਼ਰ ਹਰੇਕ ਜੀਵ ਮਾਤਰ ਦੀ ਵੇਦਨਾ ਨੂੰ ਦੁੱਖਾਂ ਨੂੰ ਜਾਣਦਾ ਹੈ।
ਇਸ ਸਾਹਿਬ ਕੈ ਹਉ ਕੁਰਬਾਨ,
ਇਸ ਕਰਕੇ ਇਹੋ ਜਿਹੇ ਸਾਹਿਬ ਮਾਲਕ ਤੋਂ ਅਸੀਂ ਵਾਰਨੇ ਬਲਿਹਾਰਨੇ ਕੁਰਬਾਨ ਜਾਣਾ ਕਰਦੇ ਹਾਂ।
ਇਸ ਆਗੈ ਜਨ ਕਰ ਬੇਨੰਤੀ,
ਸਤਿਗੁਰੂ ਮਹਾਰਾਜ ਜੀ ਆਖਦੇ ਨੇ ਹੇ ਜਨ ਹੇ ਗੁਰਸਿੱਖਾ, उस परमेश्वर दे चरणा विच अरजोई बेनती करना कर
जो सर्व सुखा का दानी है
जो सारिया सुखा नू देन वाला है सारे सुख जिस दे कोल है उसे कोल जा करके अपने दुख सुनाना कर उसे दे चरणा दे विच अरदास बेनती करना कर
जो जिया की सार ना जाने
जेड़ा भाई अपने आप दी सार नहीं जानदा जिमें इंसान शीशा वेखदा है शीशे च वेख करके दस्तार सजाउंदा है दाढ़ी नूं सवारदा है केसा च कंघा करदा है अपना चेहरा मोहरा वेखदा है ਇਸੇ ਤਰ੍ਹਾਂ ਹੀ ਜਦੋਂ ਗੁਰੂ ਦਾ ਸਿੱਖ ਸੰਗਤ ਵਿੱਚ ਆਉਂਦਾ ਹੈ ਜਦੋਂ ਬਾਣੀ ਸੁਣਦਾ ਹੈ ਤਾਂ ਉਹਦੇ ਅੰਦਰਲੇ ਔਗੁਣ ਉਸ ਤੋਂ ਦਿਸਣ ਲੱਗ ਪੈਂਦੇ ਨੇ ਉਹਦੇ ਅੰਦਰਲਾ ਵਿਹਾਰ ਉਹਨੂੰ ਦਿਸਣ ਲੱਗ ਪੈਂਦਾ ਹੈ ਉਹ ਅੰਦਰੋਂ ਕਿਸ ਤਰ੍ਹਾਂ ਦਾ ਹੈ ਉਹਦੇ ਸਨਮੁਖ ਉਸ ਨੂੰ ਆਪ ਨੂੰ ਪਤਾ ਚੱਲਦਾ ਹੈ ਨਹੀਂ ਤਾਂ ਜਿੰਨਾ ਚਿਰ ਗੁਰੂ ਦੀ ਪ੍ਰਾਪਤੀ ਨਹੀਂ ਜਿੰਨਾ ਚਿਰ ਸਤਸੰਗ ਦੀ ਪ੍ਰਾਪਤੀ ਨਹੀਂ ਉਨਾ ਚਿਰ ਇਨਸਾਨ ਨੂੰ ਆਪਣੇ ਬਾਬਤ ਪਤਾ ਨਹੀਂ ਲੱਗਦਾ ਦੁਨੀਆ ਬਾਰੇ ਬੜੀ ਜਾਣਕਾਰੀ ਇਕੱਠੀ ਕੀਤੀ ਹੋਈ ਹੈ ਇਨਫੋਰਮੇਟਿਵ ਨੌਲੇਜ ਬਹੁਤ ਹੈ ਹਰੇਕ ਦੇ ਬੰਦੇ ਬਾਰੇ ਇਸ ਨੂੰ ਪਤਾ ਆਪਣੇ ਬਾਰੇ ਇਸ ਨੂੰ ਕੱਖ ਵੀ ਨਹੀਂ ਪਤਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਆਖਦੇ ਨੇ ਭਾਈ ਜਿਹੜਾ ਇਨਸਾਨ ਆਪਣੇ ਬਾਬਤ ਜਾਣਦਾ ਹੀ ਨਹੀਂ
ਇਸ ਸਿਓ ਕਿਛ ਨਾ ਕਹੀਐ ਅਜਾਣ
ਕਹਿੰਦੇ ਉਹਦੇ ਬਾਬਤ ਕੀ ਕਹਿਣਾ ਕਰੀਏ ਉਹ ਤਾਂ ਅਣਜਾਣ ਹੈ ਉਹ ਤਾਂ ਅਗਿਆਨੀ ਹੈ ਗਿਆਨ ਕੀ ਹੈ ਆਪਣੇ ਬਾਬਤ ਪਤਾ ਹੋਣਾ ਕਿ ਮੈਂ ਕੌਣ ਹਾਂ ਜੇ ਮੈਂ ਚੋਰ ਹਾਂ ਤਾਂ ਮੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਚੋਰ ਹਾਂ ਜੇ ਮੈਂ ਹੰਕਾਰੀ ਹਾਂ ਅਤੇ ਉਹਦਾ ਗਿਆਨ ਹੋਣਾ ਚਾਹੀਦਾ ਹੈ ਮੇਰੇ 'ਚ ਹੰਕਾਰ ਹੈ ਜੇ ਮੇਰੇ 'ਚ ਕਾਮ ਦੇ ਫੁਰਨੇ ਨੇ ਤਾਂ ਇਨਸਾਨ ਆਪਣੇ ਆਪ ਨੂੰ ਐਕਸੈਪਟ ਕਰੇ ਕਿ ਹਾਂ ਮੈਂ ਕਾਮੀ ਹਾਂ ਆਪਣੇ ਆਪ ਬਾਰੇ ਵਿਚਾਰ ਕਰੇ ਕਿ ਮੇਰੀ ਉਮਰ ਕਿੰਨੀ ਬਤੀਤ ਹੋ ਚੁੱਕੀ ਹੈ ਕਿੰਨੇ ਮੇਰੇ 'ਚ ਔਗੁਣ ਨੇ ਕਦੋਂ ਮੈਨੂੰ ਗੁਰੂ ਦੇ ਦਰਸ਼ਨ ਹੋਣਗੇ ਪਤਾ ਨਹੀਂ ਕਿੰਨੀ ਉਮਰ ਮੇਰੀ ਰਹਿੰਦੀ ਹੈ ਕਦੋਂ ਮੈਨੂੰ ਬਾਣੀ ਕੰਠ ਹੋਵੇਗੀ ਕਿਸ ਤਰ੍ਹਾਂ ਦਾ ਮੇਰਾ ਜੀਵਨ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਇਸ ਦੀ ਵਿਚਾਰ ਕਰੇ ਸਵੈ ਪੜਚੋਲ ਕਰੇ ਅਤੇ ਜਿਹੜਾ ਆਪਣੇ ਬਾਬਤ ਵਿਚਾਰ ਨਹੀਂ ਕਰਦਾ ਉਸ ਨੂੰ ਮਹਾਰਾਜ ਅਗਿਆਨੀ ਕਹਿੰਦੇ ਨੇ ਦੂਜਿਆਂ ਬਾਬਤ ਤਾਂ ਬੜੀ ਸਾਧ ਸੰਗਤ ਜੀ ਕਿਤਾਬਾਂ ਪੜ੍ਹ ਪੜ੍ਹ ਕੇ ਗਿਆਨ ਰੱਖਦਾ ਹੈ ਆਪਣੇ ਬਾਬਤ ਗਿਆਨ ਕੁਛ ਵੀ ਨਹੀਂ ਆਪਣੇ ਅੰਦਰਲੇ ਮਨ ਬਾਬਤ ਕੋਈ ਗਿਆਨ ਨਹੀਂ ਹੈ ਮਨ 'ਚ ਕਿਹੋ ਜਿਹੇ ਫੁਰਨੇ ਚੱਲ ਰਹੇ ਨੇ ਮਨ 'ਚ ਸੁਪਨੇ ਵਿੱਚ ਕਿਹੋ ਜਿਹੇ ਫੁਰਨੇ ਚੱਲ ਰਹੇ ਨੇ ਮਨ ਦੇ ਵਿੱਚ ਕਿਹੋ ਜਿਹੇ ਭੈੜੇ ਵਿਚਾਰ ਚੱਲ ਰਹੇ ਨੇ ਆਪਣੇ ਬਾਬਤ ਕੋਈ ਗਿਆਨ ਨਹੀਂ ਹੈ ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਅਗਿਆਨੀ ਆਖਦੇ ਨੇ
ਮੂਰਖ ਸਿਓ ਨਹਿ ਲੂਜ ਪਰਾਣੀ
ਸਤਿਗੁਰੂ ਮਹਾਰਾਜ ਜੀ ਆਖਦੇ ਨੇ ਭਾਈ ਜਿਹੜਾ ਮੂਰਖ ਹੈ ਨਾ ਮੂੰਹ ਨਹੀਂ ਰੱਖ ਸਕਦਾ ਜਿਹਨੂੰ ਬੋਲਣ ਦਾ ਹੀ ਪਤਾ ਨਹੀਂ ਹੈ ਬੋਲ ਨਾ ਜਾਣੇ ਮਾਇਆ ਮਦਮਾਤਾ ਮਰਨਾ ਚੀਤ ਨਾ ਆਵੇ ਵਾਲੀ ਜਿਸ ਦੀ ਹਾਲਤ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਉਸ ਮੂਰਖ ਦੇ ਨਾਲ ਲੂਝਣਾ ਨਾ ਕਰ ਜਿਹੜਾ ਮੂਰਖ ਦੇ ਨਾਲ ਲੂਝਣਾ ਹੈ ਉਹ ਬੰਦਾ ਇਸ ਤਰ੍ਹਾਂ ਹੈ ਜਿਵੇਂ ਆਪਣਾ ਵੀ ਸਮਾਂ ਬਰਬਾਦ ਕਰਨਾ ਹੋਵੇ ਜਿਹੜਾ ਵੱਡਾ ਮੂਰਖ ਹੋਵੇਗਾ ਉਹੀ ਛੋਟੇ ਮੂਰਖ ਨਾਲ ਲੜੇਗਾ ਜਿਹੜੇ ਸਿਆਣੇ ਹੁੰਦੇ ਨੇ ਉਹ ਇਗਨੋਰ ਕਰਦੇ ਨੇ ਛੱਡ ਜਾਂਦੇ ਨੇ ਉਹ ਆਪਣੇ ਬਾਬਤ ਖਿਆਲ ਕਰਦੇ ਨੇ ਕਿ ਮੈਂ ਕੀ ਕਰਨਾ ਹੈ ਉਹ ਕਿਸੇ ਦੇ ਨਾਲ ਰਿਵੈਂਜ ਨਹੀਂ ਲੈਂਦੇ ਬਦਨਾਮ ਨਹੀਂ ਲੈਂਦੇ ਉਹ ਕਿਸੇ ਦੇ ਮਗਰ ਨਹੀਂ ਲੱਗਦੇ ਉਹ ਆਪਣੇ ਆਪ ਨੂੰ ਸਵਾਰਨ ਵਿੱਚ ਲੱਗੇ ਰਹਿੰਦੇ ਹਨ
ਹਰ ਜਪੀਐ ਪਦ ਨਿਰਬਾਣੀ ਹੈ
ਸਤਿਗੁਰੂ ਮਹਾਰਾਜ ਜੀ ਆਖਦੇ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਜਪਣਾ ਕਰ ਜਿਸ ਕਰਕੇ ਤੇਰੇ ਸਾਰੇ ਬੰਧਨ ਜਿਹੜੇ ਨੇ ਟੁੱਟ ਜਾਣਗੇ
ਨਾ ਕਰ ਚਿੰਤ ਚਿੰਤਾ ਹੈ ਕਰਤੇ
ਸਤਿਗੁਰੂ ਮਹਾਰਾਜ ਜੀ ਆਖਦੇ ਨੇ ਗੁਰਸਿੱਖਾ ਤੂੰ ਚਿੰਤਾ ਨਾ ਕਰ ਤੂੰ ਚਿੰਤਨ ਕਰ ਉਹ ਚਿੰਤਾ ਅਕਾਲ ਪੁਰਖ ਵਾਹਿਗੁਰੂ ਕਰੇਗਾ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਜਿਹਨੇ ਤੈਨੂੰ ਰਿਜਕ ਦੇਣਾ ਹੈ ਪਹਿਲੋ ਦੇ ਤੈ ਰਿਜਕ ਸਮਾਹਾ ਪਿੱਛੋ ਦੇ ਤੈ ਜੰਤ ਉਪਾਹਾ ਉਹਨੇ ਪਹਿਲਾਂ ਰਿਜਕ ਬਣਾਇਆ ਹੈ ਉਸ ਤੋਂ ਬਾਅਦ ਜੀਵ ਨੂੰ ਪੈਦਾ ਕੀਤਾ ਹੈ इस करके किसी तरह की चिंता मन विच टेंशन जेड़ी है वह ना लैना कर।
हर देव जल थल जनता सब तै,
जल विच भी ते थल विच भी रहन वाले सारे जीवां दे ताई दाता दे रहा है।
अचिंत दान दे प्रभ मेरा, विच कात पाथर कीट पखाणी है।
वो परमेश्वर अचिंत दान दिंदा है, साढ़े चित चेते भी नहीं रहिंदा, इस तरह दियां दातां अकाल पुरख वाहिगुरु साढ़े ताई बख्श दिंदा है। वो तां अकाल पुरख वाहिगुरु पत्थर दे विच रहन वाले जिहड़े किरम ने न जंत ने छोटे, उन्होंने भी सात संगत जी उत्थे पत्थर दे विच रिजक दिंदा है। इस करके तू चिंता ना कर, तू चिंतन करना कर।
ना कर आस मीत सुत भाई,
सतगुरु महाराज जी आखते ने भाई जेडे सुत ने बेटे ने जेडे मित्र ने ते जेडे भरा ने, ये तीन ही रिश्ते इंसान दे बड़े नेड़ले रिश्ते ने, नज़दीक दे रिश्ते ने। सतगुरु महाराज जी आखते ने इन्हां दी भी आस जिहड़ी है मन विच ना रखना कर। आस रखनी है ते सिर्फ केवल ते केवल कलगीधर पिता धन गुरु गोबिंद सिंह जी महाराज जी की आस रखना कर। मेरा रुसे ना कलगियां वाला, जग भावें सारा रुस जाए, इस तरह की मन विच भावना रखना कर।
ना कर आस किसै शाह व्योहार की पराई,
ते ना ही किसी पराई इंसान की आस मन विच रखना कर, ना ही किसी मंत्री संतरी की आस उम्मीद रखना कर। ये उम्मीद ना रख कि यह अफसर जेड़े ने औखे वेले मेरी बांह फड़नगे। आस रखनी है ते केवल परमेश्वर दे नाम दी आस मन विच रखना कर।
बिन हर नावै को बेली नाही,
सतगुरु महाराज जी आखदे ने परमेश्वर दे नाम तो बगैर इस संसार दे विच जीव दा मददगार जेड़ा है वह कोई भी नहीं है। केवल ते केवल परमेश्वर ही औखे वेले इंसान दी बांह फड़दा है।
हर जपिया सारंग पाणी है,
इस करके जिसने हिरदे दे विच उस परमेश्वर नू वसाया है, उस परमेश्वर नू हिरदे विच वसा जिने सतसंग जी हत्थां दे विच शस्त्र धारण कीते ने, जिन्हें सतसंग जी सार तत् वस्तु नू सारे शरीरां दे विच अंगां दे विच चेतनता ही दित्ती है, उसे नू जपना कर।
अन दिन नाम जपहो बनवारी,
जो बन संसार रूपी जंगल दा वाली मालक है उसका नाम रात दिन जपना कर।
सब आसा मनसा पूरा थारी,
तेरिया सारिया इच्छावां जेड़िया ने वो पूरिया हो जानगियां।
जान नानक नाम जपहो भव खंडन, सुख सहजे रहन विहाणी है।
सारे दुखां नू दूर करन वाला जो परमेश्वर दा नाम है उसनू जपना कर, जिस करके जिंदगी रूपी जड़ी रात है वो सहज अवस्था दे विच बतीत हो जावेगी।
जिन हर सेवया तिन सुख पाया,
भाई जिन्हां ने गुरु दी सेवा कीती है उन्हां नू सदी भी सुख दी प्राप्ति हुंदी है।
सहजे ही हर नाम समाया,
सेवा करन वालियां दे हिरदे दे विच सोते सिद्ध परमेश्वर दे नाम दी रौं चलदी है। परमेश्वर दे नाम दा चिंतन अजप्पा जापन विसरै आदि जुगाद समाए, ये दात सेवादारां नूं प्राप्त हुंदी है।
जो शरण परे तिस की पत राखै, जाए पूछो वेद पुराणी है।
जिहड़ा भाई उस परमेश्वर दी शरण विच पैंदा है, परमात्मा आप उहनां दी पत रखदा है। जा करके पुछना करो धर्म ग्रंथां नूं, जा करके पुछना करो पुरातन वेदां नूं शास्त्रां नूं। जो भी सात संगत जी परमेश्वर दी शरण विच आया है, जो शरण आवे तिस कंठ लावै, इहो बिरध स्वामी संदा।
जिस हर सेवा लाए सोई जन लागै,
जिन्हों परमेश्वर ने अपनी सेवा दित्ती है उही भाई सेवादार बनदा है। अपने मर्जी दे नाल कोई सेवा नहीं कर सकता, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਜਿਹਨੂੰ ਪਰਮਾਤਮਾ ਅੰਮ੍ਰਿਤ ਵੇਲਾ ਬਖਸ਼ਦਾ ਵੇ ਉਹੀ ਉੱਠ ਸਕਦਾ ਹੈ, ਆਪਣੀ ਮਰਜ਼ੀ ਨਾਲ ਨਹੀਂ ਕੋਈ ਉੱਠ ਸਕਦਾ। ਜਿਹਨੂੰ ਪਰਮੇਸ਼ਰ ਨਿਤਨੇਮ ਦੇ ਦੇਵੇ ਉਹਦੇ ਨਿਤਨੇਮ 'ਚ ਕਦੀ ਨਾਗਾ ਨਹੀਂ ਪੈਂਦਾ, ਆਪਣੇ ਜ਼ੋਰ ਨਾਲ ਜੇ ਕੋਈ ਚਾਹੇ ਤਾਂ ਨਹੀਂ ਕਰ ਸਕਦਾ। ਇਹ ਸਾਧ ਸੰਗਤ ਜੀ ਗੁਰੂ ਦੀਆਂ ਦਾਤਾਂ ਨੇ, ਜਿਹਨੂੰ ਪਰਮਾਤਮਾ ਬਖਸ਼ ਦੇਵੇ।
ਗੁਰ ਕੈ ਸ਼ਬਦ ਭਰਮ ਭਾਉ ਭਾਗੈ,
ਗੁਰੂ ਦੇ ਸ਼ਬਦ ਨੂੰ ਜਪ ਕਰਕੇ ਹਿਰਦੇ ਦਾ ਭਰਮ ਅਤੇ ਡਰ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ।
ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉਂ ਕਮਲ ਰਹਿ ਵਿੱਚ ਪਾਣੀ ਹੈ।
ਗੁਰਸਿੱਖ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਦਾ ਵਾਸਾ ਹੈ ਉਹ ਇਸ ਤਰ੍ਹਾਂ ਗ੍ਰਸਤ ਵਿੱਚ ਰਹਿੰਦੇ ਨੇ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਰਹਿੰਦਾ ਹੈ। ਉਹ ਚਿੱਕੜ ਦੇ ਵਿੱਚ ਰਹਿੰਦਿਆਂ ਹੋਇਆਂ ਵੀ, ਪਾਣੀ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਰਹਿੰਦਾ ਹੈ। ਤਿਵੇਂ ਗ੍ਰਸਤ ਜਿਹੜੇ ਨੇ, ਗ੍ਰਸਤੀ ਜਿਹੜੇ ਨੇ ਗੁਰਮੁੱਖ, ਉਹ ਗ੍ਰਸਤ ਧਰਮ ਵਿੱਚ ਰਹਿੰਦਿਆਂ ਹੋਇਆਂ ਵੀ ਸਤਸੰਗਤ ਜੀ ਮਨ ਜਿਹੜਾ ਹੈ ਉਹਨਾਂ ਦਾ ਉਹ ਮਾਇਆ ਦੇ ਜੰਜਾਲਾਂ ਵਿੱਚ ਨਹੀਂ ਪੈਂਦਾ। ਮਨ ਕਰਕੇ ਗੁਰਮੁਖ ਜਿਹੜੇ ਨੇ ਗ੍ਰਸਤਪੁਣੀ ਵਿੱਚ ਰਹਿ ਕਰਕੇ ਵੀ ਪਰਮੇਸ਼ਰ ਦੇ ਨਾਮ ਦੇ ਚਿੰਤਨ ਦੇ ਵਿੱਚ ਲੱਗੇ ਰਹਿੰਦੇ ਨੇ।
ਵਿੱਚ ਹਉਮੈ ਸੇਵਾ ਥਾਏ ਨਾ ਪਾਏ,
ਭਾਈ ਹੰਕਾਰ ਦੇ ਵਿੱਚ ਸੇਵਾ ਜਿਹੜੀ ਉਹ ਥਾਏ ਨਹੀਂ ਪੈਂਦੀ।
ਜਨਮ ਮਰੈ ਫਿਰ ਆਵੈ ਜਾਏ,
ਜਿਹੜੇ ਸਾਧ ਸੰਗਤ ਜੀ ਹੰਕਾਰ ਕਰਦੇ ਨੇ ਉਹ ਵਾਰ ਵਾਰ ਜੰਮਦੇ ਨੇ ਅਤੇ ਵਾਰ ਵਾਰ ਮਰਦੇ ਹਨ।
ਸੋ ਤਪ ਪੂਰਾ ਸਾਈ ਸੇਵਾ, ਜੋ ਹਰ ਮੇਰੇ ਮਨ ਭਾਣੀ ਹੈ।
ਭਾਈ ਉਹੀ ਸੇਵਾਦਾਰ ਹੈ, ਉਹੀ ਸੇਵਕ ਹੈ, ਉਹੀ ਜਪੀ ਹੈ, ਉਹੀ ਤਪੀ ਹੈ, ਜਿਹਦਾ ਜਪ, ਜਿਹਦਾ ਤਪ, ਜਿਹਦੀ ਕੀਤੀ ਹੋਈ ਸੇਵਾ ਪਰਮੇਸ਼ਰ ਨੂੰ ਭਾ ਜਾਵੇ।
ਹਾਂ ਕਿਆ ਗੁਣ ਤੇਰੇ ਆਖਾਂ ਸੁਆਮੀ,
ਹੇ ਮੇਰੇ ਮਾਲਕ ਤੇਰੇ ਗੁਣਾਂ ਨੂੰ ਮੈਂ ਕੀ ਆਖਾਂ। ਇੱਕ ਦੂ ਜੀ ਭਾਉ ਲਖ ਹੋਏ, ਲਖ ਹੋਵਹੇ ਲਖ ਵੀਸ, ਲਖ ਲਖ ਗੇੜਾ ਆਖੀ ਅਹੇ ਏਕ ਨਾਮ ਜਗਦੀਸ਼।
ਤੂੰ ਸਰਬ ਜੀਆਂ ਕਾ ਅੰਤਰ ਜਾਮੀ,
ਤੂੰ ਸਾਰੇ ਜੀਵਾਂ ਦਾ ਅੰਤਰ ਜਾਮੀ ਹੈ, ਅੰਦਰਲੀ ਗੱਲ ਨੂੰ ਜਾਣਦਾ ਹੈ।
ਹਉ ਮੰਗੋ ਦਾਨ ਤੁਜੈ ਪਹਿ ਕਰਤੇ, ਹਰ ਅਨ ਦਿਨ ਨਾਮ ਵਖਾਣੀ ਹੈ।
ਇਹ ਸਤਿਗੁਰੂ ਮਹਾਰਾਜ ਜੀ, ਅਸੀਂ ਆਪ ਜੀ ਦੇ ਚਰਨ ਸ਼ਰਨ ਵਿੱਚ ਆਉਣ ਕਰਕੇ ਇੱਕ ਪਰਮੇਸ਼ਰ ਦੇ ਨਾਮ ਦੀ ਦਾਤ ਹੀ ਮੰਗਦੇ ਹਾਂ, ਜਿਸ ਨਾਮ ਨੂੰ ਲੈ ਕਰਕੇ ਰਾਤ ਦਿਨ ਆਪ ਜੀ ਦੇ ਨਾਮ ਨੂੰ ਅਸੀਂ ਜਪਦੇ ਰਹੀਏ।
ਕਿਸ ਹੀ ਜੋਰ ਅਹੰਕਾਰ ਬੋਲਣ ਕਾ,
ਭਾਈ ਮਨਮੁਖ ਜਿਹੜੇ ਨੇ ਉਹਨਾਂ ਨੂੰ ਕਈਆਂ ਨੂੰ ਬੋਲਣ ਦਾ ਬੜਾ ਹੰਕਾਰ ਹੁੰਦਾ ਹੈ।
ਕਿਸ ਹੀ ਜੋਰ ਦੀਬਾਨ ਮਾਇਆ ਕਾ,
ਕਈਆਂ ਨੂੰ ਸਾਧ ਸੰਗਤ ਜੀ ਮਾਇਆ ਦਾ ਬੜਾ ਹੰਕਾਰ ਹੁੰਦਾ ਹੈ, ਬੜਾ ਹਿਰਦੇ ਦੇ ਵਿੱਚ ਉਹਨਾਂ ਦਾ ਦਬਦਬਾ ਹੁੰਦਾ ਹੈ ਕਿ ਸਾਡੇ ਕੋਲ ਬੜੀ ਮਾਇਆ ਹੈ।
ਮੈਂ ਹਰ ਬਿਨ ਟੇਕ ਧਰ ਅਵਰ ਨਾ ਕਾਈ, ਤੂੰ ਕਰਤੇ ਰਾਖ ਮੈਂ ਨਿਮਾਣੀ ਹੈ।
ਇਹ ਮਹਾਰਾਜ ਸੱਚੇ ਪਾਤਸ਼ਾਹ, ਕਈਆਂ ਨੂੰ ਬੋਲਣ ਦਾ ਹੰਕਾਰ, ਕਈਆਂ ਨੂੰ ਮਾਇਆ ਦਾ ਹੰਕਾਰ, ਪਰ ਮੈਨੂੰ ਗਰੀਬ ਨੂੰ ਆਪ ਜੀ ਦੇ ਨਾਮ ਦਾ ਹੀ ਆਸਰਾ ਹੈ। ਸਾਨੂੰ ਗਰੀਬਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਿਰਫ ਅਤੇ ਸਿਰਫ ਆਪ ਜੀ ਦੀ ਹੀ ਟੇਕ ਹੈ। ਆਪ ਹੀ ਸਾਰਿਆਂ ਕਾਰਨਾਂ ਨੂੰ ਕਰਨ ਵਾਲੇ ਹੋ, ਆਪ ਹੀ ਸਾਡੇ ਮਾਲਕ ਹੋ, ਆਪ ਹੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਹੋ।
ਨਿਮਾਣੇ ਮਾਣ ਕਰੇ ਤੁਧ ਭਾਵੈ,
ਮਹਾਰਾਜ ਨੂੰ ਜੇ ਭਾ ਜਾਵੇ ਤੇ ਉਹ ਨਿਮਾਣਿਆਂ ਨੂੰ ਮਾਣ ਬਖਸ਼ਦਾ ਹੈ।
ਹੋਰ ਕੀਤੀ ਝੱਕ ਝੱਕ ਆਵੈ ਜਾਵੈ,
ਜਿਹੜੇ ਹੰਕਾਰ ਕਰਦੇ ਨੇ ਉਹ ਸਤਸੰਗਤ ਜੀ ਸੰਸਾਰ ਵਿੱਚ ਆ ਕਰਕੇ ਵਾਰ ਵਾਰ ਜੰਮਦੇ ਨੇ, ਵਾਰ ਵਾਰ ਮਰਦੇ ਹਨ, ਇਸੇ ਤਰ੍ਹਾਂ ਹੀ ਚੱਖਾਂ ਹੀ ਮਾਰਦੇ ਰਹਿੰਦੇ ਨੇ।
ਜਿਨਕਾ ਪੱਖ ਕਰੈ ਤੂੰ ਸਵਾਮੀ, ਤਿਨਕੀ ਉੱਪਰ ਗੱਲ ਤੁਧ ਆਣੀ ਹੈ।
ਜਿਨ੍ਹਾਂ ਦਾ ਪਰਮੇਸ਼ਰ ਪੱਖ ਕਰ ਲਵੇ, ਜਿਨ੍ਹਾਂ ਦੇ ਪਿੱਠ ਪਿੱਛੇ ਖਲੋ ਜਾਵੇ ਪਰਮੇਸ਼ਰ, ਉਹਨਾਂ ਦੀ ਸਾਧ ਸੰਗਤ ਜੀ ਸਾਰੀ ਕੀਤੀ ਹੋਈ ਗੱਲ ਜਿਹੜੀ ਹੈ ਉਹ ਸਾਰੇ ਸੰਸਾਰ ਭਰ ਦੇ ਵਿੱਚ ਕਬੂਲ ਹੁੰਦੀ ਹੈ, ਉਹ ਪ੍ਰਵਾਨਨੀਕ ਹੁੰਦੀ ਹੈ। ਜੋ ਵੀ ਸਾਧ ਸੰਗਤ ਜੀ ਉਹਨਾਂ ਮਹਾਂਪੁਰਖਾਂ ਵੱਲੋਂ ਬੋਲਿਆ ਜਾਂਦਾ ਹੈ ਉਹ ਸੱਚ ਹੁੰਦਾ ਹੈ। ਕਰਮ ਖੰਡ ਕੀ ਬਾਣੀ ਜੋਰ, ਉਹਨਾਂ ਦੀ ਬਾਣੀ ਵਿੱਚ ਉਹਨਾਂ ਦੀ ਬੋਲੀ ਵਿੱਚ ਜ਼ੋਰ ਹੁੰਦਾ ਹੈ। ਜੋ ਵੀ ਬੋਲਦੇ ਨੇ ਉਹ ਸੱਚ ਹੋ ਜਾਂਦਾ ਹੈ, ਜਿਨ੍ਹਾਂ ਦਾ ਪਰਮਾਤਮਾ ਪੱਖ ਕਰਦਾ ਹੈ।
ਹਰ ਹਰ ਨਾਮ ਜਿਨੀ ਸਦਾ ਧਿਆਇਆ,
ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸਦਾ ਸਦੀ ਵੀ ਧਿਆਉਣਾ ਕੀਤਾ,
ਤਿੰਨੀ ਗੁਰ ਪ੍ਰਸਾਦ ਪਰਮ ਪਾਦ ਪਾਇਆ,
ਉਹਨਾਂ ਨੇ ਹੀ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਪਰਮ ਪਦਵੀ ਦੀ ਦਾਤ ਪ੍ਰਾਪਤ ਕੀਤੀ ਹੈ।
ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਬਿਨ ਸੇਵਾ ਪੱਛੋ ਤਾਣੀ ਹੈ।
ਭਾਈ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕੀਤੀ ਹੈ, ਉਹਨਾਂ ਨੂੰ ਹੀ ਸਦੀਵੀ ਸੁੱਖ ਦੀ ਪ੍ਰਾਪਤੀ ਹੋਈ ਹੈ। ਜਿਨ੍ਹਾਂ ਨੇ ਸਤਸੰਗਤ ਜੀ ਸੇਵਾ ਤੋਂ ਜਿਨ੍ਹਾਂ ਨੇ ਮੁੱਖ ਮੋੜਿਆ ਹੈ, ਉਹ ਵਾਰ ਵਾਰ ਇੱਥੇ ਵੀ ਅਤੇ ਪਰਲੋਕ ਵਿੱਚ ਵੀ ਹਮੇਸ਼ਾ ਪਛਤਾਵਾ ਉਹਨਾਂ ਦੇ ਮਨ ਵਿੱਚ ਰਹਿੰਦਾ ਹੈ।
ਤੂੰ ਸਭ ਮੈਂ ਵਰਤੈ ਹਰ ਜਗਨਨਾਥ,
ਹੇ ਪਰਮੇਸ਼ਰ, ਆਪ ਜੀ ਸਾਰਿਆਂ ਵਿੱਚ ਵਰਤ ਰਹੇ ਹੋ, ਆਪ ਸੰਸਾਰ ਦੇ ਮਾਲਕ ਹੋ।
ਸੋ ਹਰ ਜਪੈ ਜਿਸ ਗੁਰਮਸਤਕ ਹਾਥ,
ਭਾਈ ਉਹੀ ਪਰਮੇਸ਼ਰ ਦਾ ਨਾਮ ਜਪਦਾ ਹੈ ਜਿਹਦੇ ਉੱਤੇ, ਜਿਹਦੇ ਸਿਰ ਦੇ ਉੱਤੇ ਗੁਰੂ ਦਾ ਹੱਥ ਹੁੰਦਾ ਹੈ।
ਹਰ ਕੀ ਸ਼ਰਨ ਪਇਆ ਹਰ ਜਾਪੀ, ਜਨ ਨਾਨਕ ਦਾਸ ਦਸਾਣੀ ਹੈ।
ਸਤਿਗੁਰੂ ਮਹਾਰਾਜ ਜੀ ਇੱਥੇ ਇਸ ਪਾਵਨ ਸ਼ਬਦ ਦੀ ਸੰਪੂਰਤਾ ਕਰਦੇ ਨੇ। ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਭਾਈ ਜਿਹੜੇ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਗਏ ਨੇ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ, ਦਾਸ ਬਣ ਕਰਕੇ ਦਾਸਤਵ ਭਾਵ ਹਿਰਦੇ ਵਿੱਚ ਗ੍ਰਹਿਣ ਕੀਤਾ ਹੈ, ਉਹੀ ਸਾਧ ਸੰਗਤ ਜੀ ਸੰਸਾਰ ਵਿੱਚ ਪ੍ਰਵਾਨਨੀਕ ਹੋਏ ਨੇ, ਉਹੀ ਸਾਧ ਸੰਗਤ ਜੀ ਲੋਕ ਅਤੇ ਪਰਲੋਕ ਵਿੱਚ ਉਹਨਾਂ ਨੂੰ ਸੁੱਖਾਂ ਦੀ ਦਾਤ ਪ੍ਰਾਪਤ ਹੋਈ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ। ਸੋ ਇੱਥੇ ਇਸ ਪਾਵਨ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਭੁੱਲ ਚੁੱਕ ਦੀ ਖਿਮਾ।
ਤੂੰ ਸਭ ਮਹਿ ਵਰਤੈ ਹਰ ਜਗਨਨਾਥ, ਸੋ ਹਰ ਜਪੈ ਜਿਸ ਗੁਰਮਸਤਕ ਹਾਥ, ਹਰ ਕੀ ਸ਼ਰਣ ਪਇਆ ਹਰ ਜਾਪੀ, ਜਨ ਨਾਨਕ ਦਾਸ ਦਸਾਣੀ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।